ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਬਚਨ, ਸ੍ਰੀ ਸੁਖਮਨੀ ਸਾਹਿਬ ਦੇ ਬੜੇ ਅਮੋਲਕ ਬਚਨ। ਮਹਾਰਾਜ ਜੀ ਨੇ ਕਿਹਾ ਵੀ ਅਮਲੀਕ ਸ਼ਬਦ ਵਰਤਿਆ, ਅਮਲੀਕ ਇਹ ਅਮਲੀਕ ਬਚਨ ਹੈ ਜਿਨ੍ਹਾਂ ਦਾ ਕੋਈ ਗੁਲ ਨਹੀਂ ਹੈ। ਚਾਰ ਪਦੇ ਆਪਾਂ ਕੱਲ ਦੀ ਕਥਾ ਦੇ ਵਿੱਚ ਵਿਚਾਰ ਕੀਤੇ। ਪੰਜਵਾਂ ਪਦਾ ਬਾਰਵੀਂ ਅੰਕ ਸਦੀ ਦਾ ਮਹਾਰਾਜ ਜੀ ਆਰੰਭ ਕਰਦੇ ਨੇ। ਸਰਵਣ ਜੀਵ ਦੀ ਮਨੋਦਸ਼ਾ ਦੱਸ ਰਹੇ ਨੇ ਕੈਸਾ ਹੈ ਮਨੁੱਖ ਦੀ ਮਨੋਦਸ਼ਾ ਕਿੰਨਾ। ਕਹਿੰਦੇ ਜੇ ਹਜ਼ਾਰ ਕਮਾਉਂਦਾ ਹੈ, ਇਹ ਹਜ਼ਾਰ ਕਮਾ ਕੇ ਵੀ ਇਹਦੇ ਮਨ 'ਚ ਸੰਤੁਸ਼ਟੀ ਨਹੀਂ, ਹਾਂ ਗੁਜ਼ਾਰਾ ਤਾਂ ਹਜ਼ਾਰ ਵਿੱਚ ਵੀ ਚੱਲ ਰਿਹਾ ਪਰ ਹਜ਼ਾਰ ਤੋਂ ਬਾਅਦ ਲੱਖਾਂ 'ਤੇ ਗੱਲ ਪਹੁੰਚ ਜਾਂਦੀ, ਫਿਰ ਲੱਖਾਂ ਵਾਲੇ ਪਾਸੇ ਨੂੰ ਹੋਵੇ। ਸੰਤੋਖ ਤੋਂ ਬਿਨਾਂ ਇਹ ਹਾਲਤ ਹੁੰਦੀ, ਸੰਤੁਸ਼ਟੀ ਤੋਂ ਬਿਨਾਂ। ਪਰ ਜਿੰਨਾ ਮਰਜ਼ੀ ਦੌੜੇ, ਜਿੰਨਾ ਮਰਜ਼ੀ ਭੱਜੇ, ਜਿੰਨਾ ਮਰਜ਼ੀ ਇਕੱਠੇ, ਮਿਲਣਾ ਉਹੀ ਹੈ ਜੋ ਫਰਾਂ ਲੱਗ ਰਿਹਾ, ਫਰਾਂ ਲੱਗ। ਇਸ ਸੰਤੋਖ ਦਾ ਨਾਂ ਹੈ ਜਥਾ ਲਾਭ ਸੰਤੋਖ। ਜਿੰਨਾ ਮਿਲ ਗਿਆ ਉਨੇ ਚੜਾ ਉਤਨੇ ਸੰਤੋਖ। ਅਰਥਰੀ ਜੀ ਦੇ ਬੜੇ ਸੁੰਦਰ ਲਿਖੇ ਗਏ ਗ੍ਰੰਥ ਨੇ, ਇੱਕ ਗ੍ਰੰਥ ਆ ਉਹਨਾਂ ਦਾ ਨੀਤੀ ਕਰ। ਕੁਝ ਸਮਾਂ ਪਹਿਲਾਂ ਪੜ੍ਹਿਆ ਉਹਨਾਂ ਨੇ ਬੜੇ ਸੁੰਦਰ ਬਚਨ ਕਹੇ। ਮਿੱਟੀ ਦਾ ਘੜਾ ਉਹ ਖੂਹ ਦੇ ਪਾਣੀ 'ਚੋਂ ਭਰੋ ਅਤੇ ਭਾਵੇਂ ਸਮੁੰਦਰ 'ਚੋਂ ਭਰੋ, ਉਹਦੇ ਵਿੱਚ ਪਾਣੀ ਓਨਾ ਕੀ ਆਉਣਾ ਜਿੰਨਾ ਕੋਲਾ ਅਕਾਰ। ਐਸਾ ਨਹੀਂ ਹੈ ਕਿ ਖੂਹ ਵਿੱਚ ਭਰਨ ਨਾਲ ਥੋੜ੍ਹਾ ਪਾਣੀ ਆਏਗਾ ਅਤੇ ਸਮੁੰਦਰ ਵਿੱਚ ਜ਼ਿਆਦਾ ਪਾਣੀ ਉੱਥੇ ਭਰੋਗੇ ਅਤੇ ਜ਼ਿਆਦਾ ਆ ਜਾਏਗਾ। ਉਹਦਾ ਆਕਾਰ ਜਿੰਨਾ ਓਨਾ ਪਾਣੀ ਆਉਣਾ, ਭਾਵੇਂ ਖੂਹ 'ਚ ਭਰੋ ਅਤੇ ਭਾਵੇਂ ਸਮੁੰਦਰ। ਸਾਡੀ ਜਿਹੜੀ ਪਰਾ ਲੱਭ ਹੈ ਮਿਲਣਾ ਉਹੀ, ਉਹ ਸਾਡਾ ਘੜਾ ਆਕਾਰ ਹੈ। ਉਸ ਆਕਾਰ ਵਿੱਚ ਓਨਾ ਕੀ ਪੈਣਾ ਜਿੰਨੀ ਕਿ ਸਾਡਾ ਆਕਾਰ ਬਣਾਇਆ ਹੋਇਆ ਪਰਮਾਤਮਾ ਨੇ ਪਰਾ ਲਫ਼ਜ਼ ਬਣਾਇਆ। ਪਰਾ ਲਫ਼ਜ਼ ਤੋਂ ਵੱਧ ਕਦੇ ਕਿਸੇ ਨੂੰ ਕੁਝ ਨਹੀਂ ਮਿਲਿਆ। ਇਹ ਗੱਲ ਜੇ ਕਿਸੇ ਮਨੁੱਖ ਨੂੰ ਸਮਝ ਆ ਜਾਏ ਤੇ ਭ੍ਰਮਤਾਚਾਰ ਖਤਮ ਹੋ ਸਕਦਾ। ਵੱਡੇ ਵੱਡੇ ਘਬਲੇ ਬਾਜ਼ੀਆਂ ਖਤਮ ਹੋ ਸਕਦੀਆਂ, ਰਿਸ਼ਵਤਖੋਰੀ ਖਤਮ ਹੋ ਸਕਦੀ। ਇਹ ਬਿਮਾਰੀਆਂ ਐਸੀਆਂ ਬਿਮਾਰੀਆਂ ਨਹੀਂ ਹਨ ਜਿਹੜੀਆਂ ਨਾ ਇਲਾਜ ਹਨ। ਧਾਰਮਿਕ ਜਗਤ ਵਿੱਚ, ਧਾਰਮਿਕ ਕਿੱਤੇ ਵਿੱਚ ਜੇ ਇਹਨਾਂ ਬਚਨਾਂ ਨੂੰ ਅਪਣਾ ਲੈਣ ਕਿ ਜੋ ਕਰਮ ਹੈ ਪਰਾ ਲਭਦਾ ਹੈ ਉਹੀ ਮਿਲੇਗਾ, ਔਰ ਉਹਦੇ 'ਚ ਸੰਤੁਸ਼ਟ ਹੋ ਜਾਣ, ਸੰਤੋਖੀ ਹੋ ਜਾਣ, ਤੇ ਸਾਰੇ ਵਿਕਰਮ ਅਤੇ ਕੁਕਰਮ ਖਤਮ ਹੋ ਸਕਦੇ। ਪਰ ਜਦੋਂ ਸੰਤੋਖ ਨਹੀਂ ਹੁੰਦਾ ਜੋ ਮਿਲ ਰਿਹਾ, ਉਹਦੇ 'ਚ ਸੰਤੁਸ਼ਟੀ ਨਹੀਂ ਹੁੰਦੀ, ਫਿਰ ਇਹਦੀ ਧਾਤ ਬਾਹਰ ਦੂਸਰੇ ਦੀ ਜੇਬ 'ਤੇ। ਸਹਿਤ ਕਹਿੰਦੇ ਸਹਿਤ ਕੱਟੇ, ਸਹਿਤ ਨਾਮ ਸੌ ਦਾ ਵੀ, ਪਰ ਇੱਥੇ ਬਹੁ ਵਚਨ ਹੈ ਕਿ ਹਜ਼ਾਰਾਂ ਖੱਟ ਲਵੇ, ਹਜ਼ਾਰਾਂ ਰੁਪਈਆ ਕਮਾ ਲਵੇ, ਅਤੇ ਹਜ਼ਾਰਾਂ ਰੁਪਈਆ ਕਮਾ ਕੇ ਵੀ ਸੰਤੁਸ਼ਟ ਹੋਵੇ। ਪੁਰਾਣੇ ਸਮਿਆਂ ਵਿੱਚ ਮਹਾਰਾਜਾ ਰਣਜੀਤ ਸਿੰਘ ਵੀ ਐਸਾ ਕਰਦੇ। ਰਾਜੇ ਲੋਕ ਜਿਹੜੇ ਸਨ ਉਹ ਭੇਸ ਵਟਾ ਕੇ ਆਮ ਆਪਣੀ ਪਰਜਾ ਵਿੱਚ ਫਿਰਦੇ, ਲੋਕਾਂ ਨੂੰ ਪਤਾ ਨਾ ਲੱਗੇ ਰਾਜਾ ਹੈ, ਲੋਕਾਂ ਵਿੱਚ ਫਿਰਦੇ, ਲੋਕਾਂ ਵਿੱਚ ਵਿਚਰਦੇ। ਬੜਾ ਵਧੀਆ ਖਿਆਲ ਸੀ ਉਹਨਾਂ ਰਾਜਿਆਂ ਦਾ, ਧਰਮੀ ਰਾਜਿਆਂ ਦੀ ਦ੍ਰਿਸ਼ਟੀ ਸੀ, ਅਧਰਮੀਆਂ ਦੀ ਨਹੀਂ। ਲੋਕਾਂ ਵਿੱਚ ਵਿਚਰਦੇ ਸੀ, ਰਹਿੰਦੇ ਸੀ, ਔਰ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਅਤੇ ਸਮਝਦੇ ਸੀ ਬਿਹਤਰ ਹੈ। ਅਤੇ ਫਿਰ ਇੱਕਦਮ ਆਪਣੇ ਤਖ਼ਤ 'ਤੇ ਆ ਕੇ ਫਿਰ ਉਹ ਸਮੱਸਿਆ ਦਾ ਸਮਾਧਾਨ ਕਰਦੇ। ਅੱਜ ਦੇ ਰਾਜਿਆਂ ਦੇ ਨਾਲ ਇੰਨੀ ਜ਼ਿਆਦਾ ਸਚੋਟੀ ਹੁੰਦੀ ਆ ਕਿ ਕੋਈ ਗਰੀਬ ਤਾਂ ਕੀ ਅਮੀਰ ਵੀ ਉਹਨਾਂ ਦੇ ਨੇੜੇ ਨਹੀਂ ਜਾ ਸਕਦਾ। ਜਦੋਂ ਉਹਨਾਂ ਨੂੰ ਆਮ ਲੋਕਾਂ ਦੀਆਂ ਪਰੇਸ਼ਾਨੀਆਂ ਦਾ ਪਤਾ ਹੀ ਨਾ ਲੱਗੇਗਾ, ਕੇਵਲ ਸੁਣਨ ਸੁਣਾਉਣ ਦੇ ਬਾਹਰੋਂ ਆਪ ਵਿੱਚ ਰਹਿ ਕੇ ਨਾ ਵੇਖਣਗੇ, ਸਮੱਸਿਆਵਾਂ ਸੁਧਾਰਨਗੇ। ਇੱਕ ਰਾਜਾ ਸੀ, ਆਪਣੀ ਪ੍ਰਜਾ ਵਿਚਰ ਰਿਹਾ ਸੀ, ਰਾਤ ਦਾ ਸਮਾਂ ਸੀ, ਲੋਕਾਂ ਵਿੱਚ ਵਿਚਰ ਕੇ ਜਾਣਨਾ ਚਾਹੁੰਦਾ ਸੀ ਕਿ ਲੋਕਾਂ ਦੇ ਮਨ ਵਿੱਚ ਕੀ ਦੁੱਖ ਹੈ, ਮੇਰੇ ਪ੍ਰਤੀ ਉਹਨਾਂ ਦੇ ਅੰਦਰ ਕਿਹੋ ਜਿਹੀਆਂ ਭਾਵਨਾਵਾਂ ਨੇ। ਇੱਕ ਬ੍ਰਾਹਮਣ ਦੇ ਘਰ ਦੇ ਕੋਲੋਂ ਲੰਘਿਆ ਤੇ ਅੰਦਰੋਂ ਆਵਾਜ਼ ਆ ਰਹੀ ਹੈ ਤੇ ਖਿੜਕੀ ਸੀ, ਖਿੜਕੀ ਦੇ ਕੋਲ ਖਲੋ ਅੰਦਰੋਂ ਆਵਾਜ਼ ਆ ਰਹੀ। ਬ੍ਰਾਹਮਣ ਆਪਣੀ ਪੜਤਾਣੀ ਨੂੰ ਕਹਿ ਰਿਹਾ ਸੀ ਕਿ ਆਪਣੀ ਲੜਕੀ ਦੀ ਸ਼ਾਦੀ ਹੈ, ਜੇ ਕਿਤੇ 500 ਰੁਪਈਆ ਮਿਲ ਜਾਏ ਆਪਾਂ ਨੂੰ ਤੇ ਬੜੇ ਵਧੀਆ ਢੰਗ ਨਾਲ ਵਿਆਹ ਹੋ ਗਿਆ, ਵਧੀਆ ਢੰਗ 500 ਰੁਪਈਏ ਜ਼ਿਆਦਾ ਲਾਲਚ ਸਿਰਫ 500 ਹੀ ਮਿਲ ਤੇ ਬੜਾ ਵਧੀਆ ਵਿਆਹ ਹੋ ਜਾਏਗਾ, ਬੜੀ ਵਧੀਆ ਸ਼ਾਦੀ ਹੋ। ਬੜਾ ਗਰਲਾਪ ਵੀ ਕਰ ਰਿਹਾ ਪਰ 500 ਆਏਗਾ ਸਿਰ। ਰਾਜੇ ਨੇ ਸਾਰੀ ਗੱਲ ਸੁਣ ਲਈ, ਅਗਲੇ ਦਿਨ ਸਭਾ ਵਿੱਚ ਉਸ ਪੰਡਿਤ ਨੂੰ ਸੱਦ ਲਿਆ। ਕਹਿੰਦੇ ਪੰਡਿਤ ਜੀ, ਸਿਰ ਸੁੱਟਦੇ ਤੱਕ ਖਜ਼ਾਨਿਆਂ ਦੇ ਦਰਵਾਜ਼ੇ ਖੁੱਲ੍ਹੇ ਨੇ, ਜਿੰਨਾ ਖਜ਼ਾਨਾ ਲਿਜਾ ਸਕਦਾ ਹੈ ਸਿਰ ਸੁੱਟਦੇ ਤੱਕ। ਵੇਖਣਾ ਸੀ ਪੰਡਿਤ ਦੀ ਦ੍ਰਿਸ਼ਟੀ ਕਿੰਨਾ ਕੁ ਹੈ, ਸੰਤੁਸ਼ਟੀ ਹੋ ਗਈ, ਉਹ ਵੀ ਵੇਖਣਾ ਸੀ। ਸਿਰ ਸੁੱਟਦੇ ਤੱਕ ਜਿੰਨਾ ਖਜ਼ਾਨਾ ਲਿਜਾਣਾ ਚਾਹੁੰਦਾ ਲੈ ਜਾ। ਪੰਡਿਤ ਜੀ ਉਸੇ ਵੇਲੇ ਕਮਰ ਕੱਸਾ ਕਰ ਲਿਆ, ਇਹ ਆਖਿਆ ਜੀ ਬਸ ਮੈਨੂੰ 500 ਹੀ ਲਈ ਲਓ, ਇਹ ਨਹੀਂ ਜਵਾਬ ਦਿੱਤਾ ਮੈਂ ਖਜ਼ਾਨਾ ਮਿਲ ਰਿਹਾ ਨਾ ਕਿਉਂ ਕਰੀਏ। ਪੰਡ ਭਾਈ ਬਹੁਤ ਵੱਡੀ ਖਜ਼ਾਨੇ ਦੀ ਚੁੱਕ ਕੇ ਘਰ ਤੋਂ ਸਾਰ, ਦੂਜੀ ਪੰਡ, ਤੀਜੀ ਪੰਡ। ਹੁਣ ਸੂਰਜ ਸੁੱਕਣ ਤੱਕ ਗਿਆ ਸੀ, ਸੂਰਜ ਸੁੱਕਣ ਵਾਲਾ ਜੀ ਨੇ ਆਖਿਆ ਵੀ ਇੱਕ ਪੰਡ ਲੈ ਕੇ ਜਾਵਾਂਗਾ ਅਤੇ ਵਾਪਸੀ ਆਉਂਦਿਆਂ ਸੂਰਜ ਸੁੱਕ ਜਾਣਾ, ਜੇ ਸੁੱਕ ਗਿਆ ਸੂਰਜ ਇਹਨਾਂ ਨੇ ਮੈਨੂੰ ਅੰਦਰ ਨਹੀਂ ਵੜਨ ਦੇਣਾ। ਉਹਨੇ ਇੱਕ ਪੰਡ ਭਰ ਕੇ ਬਾਹਰ ਰੱਖ ਲਈ ਅਤੇ ਦੂਜੀ ਵੀ ਅੰਦਰੋਂ ਭਰਨ ਲੱਗ ਪਿਆ ਵੀ ਸੂਰਜ ਸੁੱਕਣ ਤੋਂ ਪਹਿਲਾਂ ਪਹਿਲਾਂ 2 ਪੰਡਾਂ ਹੋਰ ਭਰ। ਪਰ ਜਿਹੜਾ ਉੱਥੇ ਸੈਨਾਪਤੀ ਸੀ, ਖਜ਼ਾਨਚੀ ਸੀ, ਉਹਨੇ ਆਖਿਆ ਨਾ ਬਈ ਇਹ ਕੰਮ ਨਹੀਂ ਹੋਣਾ, ਪਹਿਲਾਂ ਇਹ ਛੱਡ ਕੇ ਆ ਤਾਂ ਦੂਜੀ ਮਿਲੇਗੀ। ਸੂਰਜ ਵੀ ਉਹ ਕਹਿੰਦਾ ਜੇ ਮੈਂ ਛੱਡਣ ਗਿਆ ਸੂਰਜ ਸੁੱਕ ਜਾਣਾ। ਬੜੀ ਬਹਿਸਬਾਜ਼ੀ ਹੋਈ, ਕਹਿੰਦਾ ਮੈਂ ਇੱਥੇ ਹੀ ਰੱਖ ਲਿਆ, ਮੈਨੂੰ ਸੂਰਜ ਸੁੱਕਣ ਤੱਕ ਕਿਹਾ, ਮੈਂ ਆਪਣੀ ਇੱਕ ਪੰਡ ਘਰ ਛੱਡਾਂਗਾ, ਇੱਕ ਬਾਹਰ ਪਈ ਹੋਵੇ ਵੀ ਦੁਬਾਰਾ ਲੈ ਜਾਂਦਾ। ਬਹੁਤ ਜ਼ਿਆਦਾ ਬਹਿਸਬਾਜ਼ੀ ਤਕਰਾਰਬਾਜ਼ੀ ਹੋਈ ਅਤੇ ਰਾਜੇ ਕੋਲ ਗੱਲ ਚਲੀ ਗਈ। ਰਾਜੇ ਨੇ ਆਖਿਆ ਹਾਂ ਪੰਡਿਤ ਜੀ, ਕਹਿੰਦਾ ਜੀ ਵੇਖੋ ਇਸ ਤਰ੍ਹਾਂ ਰੋਕ ਰਿਹਾ, ਕਹਿੰਦੇ ਪੰਡਿਤ ਜੀ ਤੁਹਾਨੂੰ ਤਾਂ ਸਿਰਫ 500 ਰੁਪਈਆ ਚਾਹੀਦਾ, ਰਾਤ ਨੂੰ ਤਾਂ ਇਹ ਕਹਿ ਰਹੇ, ਹੁਣ 1,00,000 ਰੁਪਈਆ ਵੀ ਨਿਜਾਤ ਦੀ ਸੰਤੁਸ਼ਟੀ ਨਹੀਂ। ਸੁਣ ਕੇ ਪੰਡਿਤ ਦਾ ਸਿਰ ਸੁੱਕ ਗਿਆ, ਨਹੀਂ ਮਾਰ, ਕਿਉਂਕਿ ਤ੍ਰਿਸ਼ਨਾ ਤੇ ਲਾਲਚ ਦੀ ਵਿਰਤੀ ਮਨੁੱਖ ਦੀ ਵਰਤੀ ਚਲੀ ਜਾਂਦੀ ਹੈ 100 ਤੋਂ 1,000 ਤੱਕ, 1,000 ਤੋਂ 1,00,000 ਤੱਕ, 1,00,000 ਤੋਂ 1,00,000,000 ਤੱਕ, 1,00,000,000 ਤੋਂ 1,00,000,000 ਅਤੇ 1,00,000,000 ਤੱਕ ਵੀ ਗੱਲ ਜਾ ਪਹੁੰਚਦੀ ਹੈ, ਸੰਤੁਸ਼ਟੀ ਫਿਰ ਵੀ ਨਹੀਂ, ਸੰਤੋਖ ਫਿਰ ਵੀ ਨਹੀਂ। ਪਹਿਲਾਂ ਕਹਿੰਦਾ ਇੰਨਾ ਕੁ ਹੋਵੇ ਤਾਂ ਬੜਾ ਅਸਰ ਹੋ ਸਕਦਾ, ਉਹਨਾਂ ਕੁ ਆ ਜਾਂਦਾ, ਫਿਰ ਕਹਿੰਦਾ ਇੰਨਾ ਕੁ ਹੋਰ ਹੋਵੇ ਤੇ ਬੜਾ ਸੁਖੀ ਹੋ ਜਾਵਾਂਗਾ, ਉਹ ਵੀ ਆ ਜਾਂਦਾ, ਫਿਰ ਕਹਿੰਦਾ ਜਿੰਨਾ ਪਹਿਲਾਂ ਆ ਗਿਆ ਜਿਹਨਾਂ ਨੂੰ 2 ਗੁਣਾ ਹੋਰ ਹੋਵੇ, 4 ਗੁਣਾ ਹੋਰ ਹੋਵੇ, 5 ਗੁਣਾ ਹੋਰ ਹੋਵੇ, ਫਿਰ ਵੀ ਸੰਤੁਸ਼ਟੀ। ਮਹਾਰਾਜ ਜੀ ਕਹਿੰਦੇ ਸਹਿਤ ਫਟੇ ਲੱਖ ਕੋਸ ਭਾਵੈ, 1,000 ਕੱਟਣ ਤੋਂ ਬਾਅਦ 1,00,000 ਵਾਲੇ ਪਾਸੇ ਨੂੰ ਤੁਰ ਪੈਂਦਾ, ਉੱਠ ਕੇ ਦੌੜ ਪੈਂਦਾ ਹੈ। ਕ੍ਰਿਪਤਨ ਆਵੈ ਮਾਇਆ ਪਾਛੈ ਪਾਵੈ, ਇਹੋ ਜਿਹੀ ਮਾਇਆ ਦੇ ਪਿੱਛੇ ਪੈਂਦਾ ਵੀ ਇਹਦੇ ਅੰਦਰ ਤ੍ਰਿਪਤੀ ਨਹੀਂ ਆਉਂਦੀ, ਤ੍ਰਿਪਤ ਨਹੀਂ ਹੁੰਦਾ, ਰਜੇਵਾ ਨਹੀਂ ਹੁੰਦਾ, ਰਜਦਾ ਹੀ ਨਹੀਂ। ਪਾਤਸ਼ਾਹ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਰਜਣਾ ਵੀ ਕੋਈ ਨੀ, ਰਜਣਾ ਵੀ ਕੋਈ ਨੀ, ਕਿਉਂਕਿ ਝੂਠ ਦੇ ਪਰਵਾਸੇ ਤੇ ਕਦੇ ਕੋਈ ਨੀ ਰਜਿਆ। ਰਜਦਾ ਕੋਈ ਜੀਵਿਆ ਕੂੜੇ ਪਰਵਾਸੇ, ਝੂਠ ਦੇ ਭਰੋਸੇ ਨਾਲ ਕਦੇ ਤੂੰ ਰਜਿਆ ਹੀ। ਸਬਰ ਸੰਤੋਖ ਨਾਲ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੇ ਹੋਣਾ ਜਿਹੜਾ ਸੱਚ ਹੈ, ਉਹਦੇ ਤੋਂ ਬਿਨਾਂ ਸਬਰ ਸੰਤੋਖ ਦੀ ਪ੍ਰਾਪਤੀ। ਮਹਾਰਾਜ ਜੀ ਕਹਿੰਦੇ ਤ੍ਰਿਪਤੀ ਨਹੀਂ ਹੁੰਦੀ ਇਹਦੇ ਅੰਦਰ, ਰਜੇਵਾ ਨਹੀਂ ਹੁੰਦਾ। ਮਾਇਆ ਪਿੱਛੇ ਹੀ ਦੌੜਿਆ ਦੌੜਦਾ ਚੱਲਿਆ ਜਾਂਦਾ, ਭਜਦਾ ਹੀ ਚੱਲਿਆ ਜਾਂਦਾ, ਹਜ਼ਾਰ ਤੋਂ ਲੱਖਾਂ ਵੱਲ ਦੌੜਿਆ ਚੱਲਿਆ ਜਾਂਦਾ ਹੈ।
ਅਨੇਕ ਭੋਗ ਮਿੱਥਿਆ ਕੀ ਕਰਾਂ,
ਮਹਾਰਾਜ ਜੀ ਕਹਿੰਦੇ ਅਨੇਕਾਂ ਭੋਗ ਜਿਹੜੇ ਜ਼ਹਿਰ ਦੇ ਭੋਗ ਨੇ, ਜ਼ਹਿਰ ਵਿਸ਼ਿਆਂ ਦੇ ਜਿਹੜੇ ਜ਼ਹਿਰ ਰੂਪ ਨੇ, ਉਹਨਾਂ ਦੇ ਭੋਗ ਵੀ ਭੋਗਦਾ, ਅਨੇਕਾਂ ਵਿਸ਼ਿਆਂ ਦੇ ਰਸ ਲੈਂਦਾ, ਅਨੇਕਾਂ ਵਿਸ਼ਿਆਂ ਦੇ ਰਸ ਦੇ ਵਿੱਚ ਮਗਨ ਹੋਇਆ ਰਹਿੰਦਾ, ਜਿਹੜੇ ਜ਼ਹਿਰ ਰੂਪ ਨੇ। ਕਿਉਂਕਿ ਮਨੁੱਖ ਤਾਂ ਜ਼ਹਿਰ ਦਾ ਖਾਣ ਦਾ ਵੀ ਆਦੀ ਹੋ ਗਿਆ। ਹੁਣ ਜ਼ਹਿਰ ਵੀ ਇਹਨੂੰ ਚੰਗੀ ਲੱਗਦੀ ਹੈ, ਅੰਮ੍ਰਿਤ ਨਹੀਂ ਚੰਗਾ ਲੱਗਦਾ, ਜ਼ਹਿਰ ਚੰਗਾ ਲੱਗਦਾ, ਵਿਖਿਆ ਮਿੱਠੀ ਲੱਗਦੀ ਹੈ। ਤੇ ਕਹਿੰਦੇ ਅਣਕ ਭੋਗ ਵਿਖਿਆ ਵਿਚਾਰ ਜਿਸਿਆਂ ਦੇ ਵਿਕਾਰਾਂ ਦੇ ਕਰਦਾ ਹੈ।
ਹੁਣ
ਜੇ ਵਿਸ਼ਿਆਂ ਦੇ ਭੋਗ ਭੋਗ ਕੇ ਰੱਜ ਥੋੜੇ ਜਾਂਦਾ, ਕਦੇ ਸੁਣਿਆ ਕੋਈ ਭੋਗੀ ਕੋਈ ਵਿਸ਼ਾਈ ਵਿਸ਼ੇ ਭੋਗਣ ਤੋਂ ਬਾਅਦ ਰੱਜ ਗਿਆ ਹੋਵੇ, ਤ੍ਰਿਪਤ ਹੋ ਗਿਆ ਹੋਵੇ, ਕਹਿੰਦੇ ਮੈਂ ਤ੍ਰਿਪਤਾਵ ਨਹੀਂ ਰੱਜਦਾ। ਕਿਸੇ ਵੀ ਵਿਸ਼ੇ ਦੇ ਭੋਗ ਨੂੰ ਭੋਗਦਾ, ਖਾਣ ਦੇ ਅੱਖੀ ਵੇਖਦਾ, ਰੱਜੀਆਂ ਤੋਂ ਰੰਗ ਸਮਾਜ। ਗੱਲ ਸਮਝਣ ਵਾਸਤੇ ਇਹ ਪੰਕਤੀ ਨੇ ਭਾਈ ਗੁਰਦਾਸ ਜੀ, ਅੱਖੀ ਵੇਖਦਾ ਰੱਜੀਆਂ ਤੋਂ ਰੰਗ ਸਮਾਜ, ਪੁਸਤਕ ਨਿੰਦਾ ਕੰਨ ਸੁਣ ਰੋਮਣ ਦਾ ਹੱਥ, ਨੱਕ ਨਰ ਜਾ ਵਾਸ ਲੈ ਦੁਰਗੰਧ ਸਵੱਥ, ਸਾਥੀ ਜੀਵ ਨਾ ਰੱਜੀਆਂ ਕਰ ਭੋਗ ਲੱਥ। ਇਸ ਤਰ੍ਹਾਂ ਦੀ ਹਾਲਤ ਤ੍ਰਿਪਤ ਨਹੀਂ ਹੁੰਦਾ। ਤੇ ਫਿਰ ਕੀ ਹੁੰਦਾ, ਇਹਨਾਂ ਵਿਸ਼ੇ ਭੋਗਾਂ ਵਿੱਚ ਹੀ ਖੱਪ ਖੱਪ ਕੇ ਮਰ ਜਾਂਦਾ, ਖੱਪ ਖੱਪ ਕੇ ਮਰ। ਭੋਗਾਂ ਵਿੱਚ ਤਾਂ ਖੱਪਣਾ ਹੀ ਹੈ ਨਾ, ਸੁੱਖ ਤਾਂ ਨਹੀਂ ਹੈ, ਸ਼ਾਂਤੀ ਤਾਂ ਨਹੀਂ ਹੈ, ਆਨੰਦ ਤਾਂ ਨਹੀਂ ਹੈ। ਉਹਨਾਂ ਭੋਗਾਂ ਵਿੱਚ ਵਿਸ਼ੇ ਭੋਗਾਂ ਵਿੱਚ ਖੱਪ ਖੱਪ ਕੇ ਅੰਤ ਨੂੰ ਮਰ ਜਾਂਦਾ ਹੈ, ਮੁੱਕ ਜਾਂਦਾ ਹੈ।
ਬਿਨਾ ਸੰਤੋਖ ਨਹੀਂ ਕੋ ਰਾਜਾ,
ਸਤਿਗੁਰੂ ਜੀ ਕਹਿੰਦੇ ਸੰਤੋਖ ਤੋਂ ਬਿਨਾ ਕੋਈ ਨਹੀਂ ਰੱਜ ਸਕਦਾ। ਹਤਾਸ਼ ਜਿੰਨਾ ਉੱਚਾ ਧਨ ਦਾ ਢੇਰ ਲਾ ਕੇ ਦੇ ਦੋ, ਜਿੰਨਾ ਉੱਚਾ ਅਕਾਸ਼, ਹੁਣ ਰੱਜ ਗਿਆ ਉੱਚਿਆ ਜਾਏ ਨਹੀਂ ਰੱਜਦਾ। ਕਿਸੇ ਦੇ ਘਰ ਵਿੱਚ ਰੋਟੀ ਵੀ ਨਾ ਪੱਕਦੀ ਹੋਵੇ, ਪ੍ਰਸ਼ਾਦਾ ਵੀ ਨਾ ਪੱਕਦਾ ਹੋਵੇ, ਪਰ ਉਹਦੇ ਅੰਦਰ ਸੰਤੋਖ ਹੈ, ਉਹਨੂੰ ਪੁੱਛੋ ਰੱਜਿਆ, ਕਹਿੰਦਾ ਰਾਜਾ ਬਾਦਸ਼ਾਹ ਰੱਜਿਆ। ਕੋਈ ਕਾਮਨਾ ਹੀ ਨਹੀਂ ਹੈ, ਕੋਈ ਇੱਛਾ ਹੀ ਨਹੀਂ, ਉਹਨੂੰ ਕਹਿੰਦੇ ਰਾਜਾ। ਜਦੋਂ ਕੋਈ ਕਾਮਨਾ ਹੀ ਨਾ ਰਹਿਣੀ, ਕੋਈ ਇੱਛਾ ਹੀ ਨਾ ਰਹਿਣੀ, ਉਹ ਰਾਜਾ। ਸੰਤੋਖ ਤੋਂ ਬਿਨਾਂ ਮਹਾਰਾਜ ਜੀ ਕਹਿੰਦੇ ਕੋਈ ਨਹੀਂ ਰੱਜਦਾ। ਰਾਜਿਆ ਦਾ ਮਤਲਬ ਹੈ ਰੱਜਣਾ, ਕੋਈ ਨਹੀਂ ਰੱਜਦਾ ਸੰਤੋਖ ਤੋਂ ਬਿਨਾਂ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਜੋਗੀ ਕਹਿੰਦੇ ਨੇ। ਜੋਗੀ ਮਹਾਰਾਜ, ਕੰਨਾਂ 'ਚ ਮੁੰਦਰਾ ਪਾ ਲਓ, ਸਵਾਹ ਮੜ ਲਓ ਸਰੀਰ 'ਤੇ, ਚਿੱਠੀ ਫੜ ਲਓ ਹੱਥ 'ਤੇ, ਡੰਡਾ ਲੈ ਲਓ, ਕੰਠਾ ਗਲ ਵਿੱਚ ਪਾ ਲਓ, ਅਤੇ ਯੋਗੀ ਬਣ ਜਾਓ। ਸਾਡਾ ਪੰਥ ਬੜਾ ਉੱਚਾ। ਮਹਾਰਾਜ ਕਹਿੰਦੇ ਸਾਰਾ ਕੁਝ ਅਸੀਂ ਧਾਰਿਆ ਰਿਹਾ, ਤੁਹਾਨੂੰ ਦਿਸਦਾ ਨਹੀਂ। ਕਹਿੰਦੇ ਜੀ ਕਿੱਥੇ ਨੇ ਮੁੰਦਰਾ? ਮਹਾਰਾਜ ਕਹਿੰਦੇ ਮੁੰਦਾ ਸੰਤੋਖ ਚਰਮ ਪਦ ਧੁਨੀ, ਧਿਆਨ ਕੀ ਕਰੈ ਜ਼ਬੂਰ, ਸਿੰਫਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪਰਤੀ, ਆਈ ਭਗਤੀ ਸਗਲ ਜਮਾਤੀ, ਮਨ ਜੀ ਤੈ ਜਗ ਜੀ, ਆਦੇਸ਼ ਆਦੇਸ਼ ਆਵ ਅਦੀਲ ਅਨਾਦ ਅਨਾਹਤ ਜੁਗ ਜੁਗੇ ਹੋਵੇ। ਸੰਤੋਖ ਦੀਆਂ ਮੁੰਦਰਾਂ, ਯੋਗੀ ਬੜੇ ਤਲਾਸ਼ ਸੀ, ਕਹਿੰਦੇ ਜੀ ਸੰਤੋਖ ਇੱਕ ਹੁੰਦਾ ਤੇ ਮੁੰਦਰਾ ਦੋ, ਇੱਕ ਕਾਗਜ਼ ਦਾ ਸੰਤੋਖ ਦੀ ਮੁੰਦਰਾ ਤੇ ਦੂਜੇ ਚ ਮਹਾਰਾਜ ਕਹਿੰਦੇ ਤੁਹਾਨੂੰ ਕਹਿੰਦੇ ਕਿਹਾ ਸੰਤੋਖ ਇੱਕ, ਸੰਤੋਖ ਵੀ ਦੋ ਤਰ੍ਹਾਂ ਦਾ ਹੁੰਦਾ ਤੇ ਦੋਵਾਂ ਕੰਨਾਂ ਚ ਪਾਇਆ ਹੋਇਆ। ਇੱਕ ਸੰਤੋਖ ਹੁੰਦਾ ਜਥਾ ਲਾਭ ਸੰਤੋਖ, ਜਿੰਨਾ ਮਿਲ ਗਏ ਉਨੇ ਚ ਰਾਜੀ, ਤੇ ਦੂਜਾ ਸੰਤੋਖ ਹੁੰਦਾ ਕੁਝ ਨਾ ਮਿਲੇ ਤਾਂ ਵੀ ਰਾਜੀ, ਕੁਝ ਵੀ ਨਾ ਮਿਲੇ ਫਿਰ ਵੀ ਪ੍ਰਸੰਨ, ਫਿਰ ਵੀ ਖੁਸ਼, ਫਿਰ ਵੀ ਆਨੰਦ। ਇਹ ਦੋ ਸੰਤੋਖ ਨੇ ਜਿਹੜੀਆਂ ਅਸੀਂ ਦੋਵੇਂ ਮੁੰਦਰਾਂ ਬਣਾ ਕੇ ਕੰਨਾਂ ਵਿੱਚ ਪਾਏ ਹੋਏ। ਤੋ ਮਹਾਰਾਜ ਜੀ ਇੱਥੇ ਵੀ ਕਹਿ ਰਹੇ ਨੇ ਸੰਤੋਖ ਤੋਂ ਬਿਨਾਂ ਕੋਈ ਨਹੀਂ ਰਜਦਾ।
ਸੁਪਨ ਮਨੋਰੰਗ ਬਿਰਥੇ ਸਭ ਕਾਜੈ।
ਸੁਪਨੇ ਵਿੱਚ ਅਗਰ ਕੋਈ ਬੰਦਾ ਮਨੋਰਥ ਕਰਦਾ ਹੋਵੇ, ਸੁਪਨੇ ਵਿੱਚ ਸੋਚ ਰਿਹਾ ਹੋਵੇ ਕਿ ਆਹ ਚੀਜ਼ ਹੋਵੇ ਆਹ ਚੀਜ਼ ਹੋਵੇ, ਜਾਂ ਸੁਪਨੇ ਵਿੱਚ ਕੋਈ ਕੰਮ ਕਰ ਰਿਹਾ ਹੋਵੇ, ਤੇ ਮਹਾਰਾਜ ਜੀ ਕਹਿੰਦੇ ਸੁਪਨੇ ਦੇ ਜਿਹੜੇ ਮਨੋਰਥ ਨੇ ਜਾਂ ਸੁਪਨੇ ਦੇ ਜਿਹੜੇ ਕੰਮ ਨੇ ਉਹ ਸਭ ਨਿਰਾਰਥ ਨੇ। ਸੁਪਨੇ ਵਿੱਚ ਬੜੀ ਵੱਡੀ ਬਿਲਡਿੰਗ ਬਣਾ ਲੈਂਦਾ, ਬੜਾ ਵੱਡਾ ਘਰ ਬਣਾ ਲੈਂਦਾ, ਜਾਗਦਾ ਤੇ ਫਿਰ ਉੱਤੇ ਟੁੱਟੀ ਹੋਈ ਛੱਤ ਥੱਲੇ ਪਿਆ। ਸੁਪਨੇ ਦੇ ਵਿੱਚ ਬਣਾਇਆ ਵੱਡਾ ਆਲੀਸ਼ਾਨ ਮਹਿਲ, ਅਸਲੀਅਤ ਵਿੱਚ ਤਾਂ ਨਹੀਂ ਨਾ ਬਣ ਗਿਆ। ਸੁਪਨੇ ਵਿੱਚ ਸੋਚਦਾ ਹੁੰਦਾ, ਕਲਪਨਾ ਕਰਦਾ ਹੁੰਦਾ ਵੀ ਆਹ ਕੁਝ ਹੋਵੇਗਾ, ਇੱਦਾਂ ਮੈਂ ਕਰਾਂਗਾ, ਪਰ ਉਹ ਮਨੋਰਥ ਸੁਪਨੇ ਦੇ ਸੁਪਨੇ ਵੀ ਚਲੇ ਜਾਂਦੇ ਨੇ। ਜਿਵੇਂ ਮਨੋਰਥ ਸੁਪਨ ਮਨੋਰਥ ਫਿਰ ਬਿਰਥੇ ਸਭ ਕਾਜੈ, ਸੁਪਨੇ ਦੇ ਕੰਮ ਔਰ ਸੁਪਨੇ ਦੇ ਮਨੋਰਥ ਸਭ ਬਿਰਥ ਨੇ, ਉਹ ਕਿਤੇ ਕੰਮ ਨਹੀਂ ਹਨ।
ਨਾਮ ਰੰਗ ਸਰਬ ਸੁਖ ਹੋਏ।
ਹੁਣ ਮਹਾਰਾਜ ਜੀ ਦੱਸਦੇ ਨੇ ਭਾਈ ਸੰਤੋਖੀ ਕਿਵੇਂ ਹੋ ਸਕਦੇ ਹੋ, ਸੁਖੀ ਕਿਵੇਂ ਹੋ ਸਕਦੇ ਹੋ? ਤਾਂ ਪਾਤਸ਼ਾਹ ਕਹਿੰਦੇ ਜਿਹੜੇ ਨਾਮ ਦੇ ਰੰਗ ਦੇ ਵਿੱਚ ਰੰਗੇ ਗਏ ਹਨ, ਸਰਬ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ। ਨਾਮ ਦੇ ਰੰਗ ਵਿੱਚ ਰੰਗਿਆ ਹੋਇਆਂ ਨੂੰ ਸਰਬ ਸੁੱਖ ਹੋਏ, ਸਾਰੇ ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ।
ਸਾਡੇ
ਨਾਮ ਦਾ ਰੰਗ ਕਿਸੇ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ, ਹਰ ਇੱਕ ਨੂੰ ਨਹੀਂ। ਬਟ ਭਾਗੀ ਕਿਸਾ, ਕੋਈ ਵੱਡਾ ਭਾਗਾਂ ਵਾਲਾ ਕੋਈ ਕਿਸੇ ਨੂੰ ਇਹ ਰੰਗ ਪ੍ਰਾਪਤ ਹੁੰਦਾ ਹੈ।
ਕਾਰਨ ਰਾਵਣ ਆਖੇ ਆਪ,
ਵਾਹਿਗੁਰੂ ਪਰਮੇਸ਼ਰ ਅਕਾਲ ਕਰਨ ਵਾਲਾ ਵੀ ਆਪ ਹੈ ਤੇ ਕਰਾਉਣ ਵਾਲਾ ਵੀ ਆਪ ਹੈ। ਕਰਨ ਵਾਲਾ ਵੀ ਉਹ ਆਪ ਹੈ ਤੇ ਕਰਾਉਣ ਵਾਲਾ ਵੀ ਉਹ ਆਪੇ ਆਪ ਹੈ।
ਸਦਾ ਸਦਾ ਨਾਨਕ ਹਰ ਜਾਪ।
ਗੁਰੂ ਅਰਜਨ ਦੇਵ ਸਾਹਿਬ ਪੰਚਮ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਕਰਨ ਕਰਾਉਣ ਵਾਲਾ ਆਪੇ ਆਪ ਵਾਹਿਗੁਰੂ ਹੈ, ਤੂੰ ਸਦਾ ਸਦਾ ਉਹਦਾ ਜਾਪ ਜਪਣਾ, ਸਦਾ ਸਦਾ ਉਹਦਾ ਜਾਪ ਜਪ, ਸਦਾ ਸਦਾ ਉਹਦੇ ਨਾਮ ਨੂੰ ਧਿਆਨ, ਸਦਾ ਸਦਾ ਉਹਦੇ ਨਾਮ ਦੀ ਆਰਾਧਨਾ ਕਰ, ਬਸ ਇਹੀ ਤੇਰੇ ਜੀਵਨ ਦਾ ਮਨੋਰਥ ਪ੍ਰਯੋਜਨ ਹੋਣਾ ਚਾਹੀਦਾ। ਮਹਾਰਾਜ ਜੀ ਕਰੁਣਾ ਕਰਨ ਦਇਆ ਕਰਨ ਪਾਵਕ ਪਵਿੱਤਰ ਗੁਰਬਾਣੀ ਦੀ ਵਿਚਾਰ ਸਾਡੇ ਹਿਰਦਿਆਂ ਵਿੱਚ ਵੱਸ ਜਾਵੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।